ਪਰ ਉਸ ਨੂੰ ਇਹ ਨਹੀਂ ਪਤਾ ਵੀ ਜਾਲ ਪਾ ਦਿੱਤਾ ਬੱਧਕ ਨੇ, ਜਾਲ ਦੇ ਵਿੱਚ ਜਾ ਕੇ ਫਸ ਜਾਂਦੀ ਹੈ। ਮਹਾਰਾਜ ਕਹਿੰਦੇ ਐਸੇ ਤਰ੍ਹਾਂ ਦੇ ਨਾਲ ਹੈ ਭਾਈ ਰੇ, ਜਿਉਂ ਸੇ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ, ਪਵੇ ਚਿੰਤਾ ਜਾ। ਇਹ ਤਾਂ ਜਾਲ ਪੈਣਾ ਹੀ ਪੈਣਾ, ਇਹ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਪੈ ਜਾਣਾ। ਦਰ ਘਰ ਮਹਿਲ ਸੋਹਣੇ, ਪੱਕੇ ਕੋਟ ਹਜ਼ਾਰ, ਹਸਤੀ ਘੋੜੇ ਪਾਥਰੇ, ਲਸ਼ਕਰ ਲੱਖ ਅਪਾਰ, ਕਿਸੇ ਨਾਲ ਨਾ ਚੱਲਿਆ, ਖੱਪ ਖੱਪ ਮੁਵੇ ਸਾਰ। ਇਹ ਨਾਲ ਨਹੀਂ ਜਾਂਦੀ ਕੋਈ ਚੀਜ਼ ਵੀ, ਆਦਮੀ ਖੱਪ ਖੱਪ ਕੇ ਮਰ ਜਾਂਦਾ। ਬਹੁਤ ਵੱਡੀ ਜੋ ਭੁੱਲ ਹੈ ਇਨਸਾਨ ਦੇ ਅੰਦਰ, ਉਹ ਇਹ ਹੈ ਕਿ ਉਹ ਇਹ ਜਾਣਦਾ ਹੋਇਆ ਵੀ ਨਹੀਂ ਜਾਣਨਾ ਚਾਹੁੰਦਾ ਕਿ ਸੰਸਾਰ ਉੱਤੇ ਰਹਿਣਾ ਨਹੀਂ ਹੈ, ਸੰਸਾਰ ਰਹਿਣ ਦਾ ਥਾਂ ਨਹੀਂ ਹੈ। ਇੱਥੇ ਵੱਡੀਆਂ ਵੱਡੀਆਂ ਉਮਰਾਂ ਵਾਲੇ ਆਏ ਮਹਾਰਾਜ ਨੇ, ਤਾਂ ਬਹੁਤ ਵੱਡੀਆਂ ਉਮਰਾਂ ਵਾਲਿਆਂ ਦਾ ਜ਼ਿਕਰ ਕੀਤਾ ਇਸ ਤਰ੍ਹਾਂ ਨਾਲ, ਪੜ੍ਹੋ ਪਿਆ ਨਾ। ਇੱਕ ਸ਼ਿਵ ਭਏ ਵਾਸਤੇ ਹੈ, ਚਾਹੇ ਬਹੁਤੀ ਵਾਸਤੇ ਆਇਆ ਹੈ। ਇੱਕ ਸੁਪਨਾ ਹੈ ਸੰਸਾਰ ਦਾ, ਜੀਵਨ ਲੰਘ ਜਾਂਦਾ ਹੈ, ਜਿਹੜਾ ਤੁਰ ਗਿਆ ਉਹ ਮੁੜ ਕੇ ਨਹੀਂ ਆਇਆ ਅੱਜ ਤੱਕ। ਐਸੀ ਗੁਰੂ ਵਾਹਿਗੁਰੂ ਦਾ ਐਸਾ ਵਾਹਿਗੁਰੂ ਦਾ ਖੇਲ ਹੈ, ਉਹਦਾ ਨਾਂ ਲਈ ਜਾਂਦੇ ਨੇ, ਉਹਦੀ ਜਾਣ ਪਛਾਣ ਕਾਇਮ ਰਹਿੰਦੀ ਹੈ, ਪਰ ਉਹ ਮੁੜ ਕੇ ਨਹੀਂ ਆਉਂਦਾ ਸਮਰੱਥ ਕਿੰਨਾ ਹੀ ਹੋਵੇ। ਤੋ ਐਸਾ ਜੋ ਸੰਸਾਰ ਹੈ, ਇੰਨੀ ਸੱਚਾਈ ਦੇ ਹੁੰਦਿਆਂ ਹੋਇਆਂ ਇਹ ਬੰਦਾ ਨਹੀਂ ਜਾਣਦਾ, ਬੰਦਾ ਦ੍ਰਿੜ ਕਰਕੇ ਰਹਿੰਦਾ। ਮਹਾਰਾਜ ਕਹਿੰਦੇ ਕਾਲ ਨਾ ਆਵੇ ਮੂੜੇ ਚੀਤ, ਇੰਨਾ ਮਹਾ ਮੂੜ ਹੈ ਕਿ ਇਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਮੈਂ ਇੱਥੋਂ ਚਲਿਆ ਜਾਣਾ। ਇੱਥੇ ਰਹਿਣ ਵਾਸਤੇ ਬੜਾ ਕੁਛ ਕਰਦਾ, ਬੜੇ ਬਲਸ਼ਲ ਕਰਦਾ, ਬੜੇ ਪਲੈਨਿੰਗ ਬਣਾਉਂਦਾ ਵੀ ਮੈਂ ਨਹੀਂ ਇੱਥੋਂ ਜਾਣਾ। ਮੁੜ ਕੇ ਤਾਂ ਸੰਸਾਰ ਨਾਲ ਸੰਬੰਧ ਪੈਂਦਾ ਹੀ ਨਹੀਂ ਸਾਹਿਬ, ਅੱਜ ਤੱਕ ਤਾਂ ਕਿਸੇ ਦਾ ਪਿਆ ਨਹੀਂ ਹੈ। ਜੇ ਪੈ ਵੀ ਗਿਆ ਤਾਂ ਇੱਕ ਵਾਰੀ ਗੁਰੂ ਮਹਾਰਾਜ ਦੇ ਫਰਮਾਨ ਤੋਂ ਆਪਾਂ ਨੂੰ ਪਤਾ ਲੱਗ ਜੂ ਕਿ ਕਿਵੇਂ ਸੰਬੰਧ ਪੈਂਦਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਾ ਰਹੇ ਨੇ, ਘੋੜੇ ਤੇ ਸਵਾਰ ਨੇ, ਨਾਲ ਸਿੰਘ ਨੇ, ਖੇਤਾਂ 'ਚ ਜਾ ਰਹੇ ਨੇ। ਖੱਬੇ ਪਾਸੇ ਇੱਕ ਤਿੱਤਰ ਬਹੁਤ ਤੇਜ਼ੀ ਨਾਲ ਬੋਲ ਰਿਹਾ, ਬਹੁਤ ਤੇਜ਼ੀ ਨਾਲ ਕਹਿ ਰਿਹਾ। ਮਹਾਰਾਜ ਮੁਸਕਰਾਉਂਦੇ, ਅਚਾਨਕ ਆਪਦੇ ਮੁਖਾਰਬਿੰਦ ਤੋਂ ਐਸਾ ਫਰਮਾਨ ਹੋਣ ਲੱਗ ਗਿਆ ਤੱਕ। ਆ ਇੱਕ ਤੁਕ ਮਹਾਰਾਜ ਜੀ ਪੜ੍ਹ ਰਹੇ ਨੇ ਐਸੇ ਤਰ੍ਹਾਂ ਨਾਲ ਗਾ ਕੇ, ਸਿੰਘ ਨਾਲ ਨੇ ਇੱਕ ਦੂਜੇ ਵੱਲ ਦੇਖਿਆ, ਕਹਿਣ ਲੱਗੇ ਮਹਾਰਾਜ ਅਚਾਨਕ ਕਿਉਂ ਇਸ ਤਰ੍ਹਾਂ ਦਾ ਸ਼ਬਦ ਪੜ੍ਹਨ ਲੱਗ ਗਿਆ। ਉਧਰਲੇ ਪਾਸੇ ਤਿੱਤਲ ਹੋਰ ਜ਼ੋਰ ਦੀ ਬੋਲਣ ਲੱਗ ਗਿਆ। ਅਖੀਰ ਮਹਾਰਾਜ ਜੀ ਘੋੜਾ ਰੋਕਿਆ ਅਤੇ ਖੜ੍ਹੇ ਹੋ ਗਏ। ਕਹਿਣ ਲੱਗੇ ਸੱਚੇ ਪਾਤਸ਼ਾਹ, ਆਪ ਇਹ ਜੋ ਤੁਕਾਂ ਸ਼ਬਦੀਆਂ ਪੜ੍ਹੀਆਂ ਨੇ, ਇਹਦਾ ਕੋਈ ਸਾਨੂੰ ਵੀ ਮਤਲਬ ਸਮਝਾ ਦਿਓ। ਮਹਾਰਾਜ ਕਹਿੰਦੇ ਪਿਆਰੇ ਹੋ, ਤਿੱਤਰ ਸੁਣਦੇ ਹੋ ਤੁਸੀਂ? ਕਹਿੰਦੇ ਆਪਾਂ ਨੂੰ ਗਾਲਾਂ ਕੱਢ ਰਹੇ, ਮਾੜੀਆਂ ਗੱਲਾਂ ਕਹਿ ਰਹੇ ਆ ਆਪਣੀ ਜਵਾਨ ਦੇ ਅੰਦਰ, ਬਈ ਤੁਸੀਂ ਇਹ ਖੇਤਾਂ 'ਚ ਮੇਰਿਆਂ 'ਚ ਕਿਉਂ ਲੰਘੇ ਜਾਂਦੇ? ਕਹਿੰਦੇ ਇੱਥੇ ਦਾ ਇਹ ਛੋਟਾ ਜਿਹਾ ਰਾਜਾ ਸੀ, ਇਹ ਉਹਦਾ ਨਿਜਦਾ ਫਾਰਮ ਸੀ ਤੇ ਚੜ੍ਹਾਈ ਕਰ ਗਿਆ, ਤਿੱਤਰ ਦੀ ਜੂਨੀ 'ਚ ਪੈ ਗਿਆ, ਅਜੇ ਵੀ ਮੇਲ ਨਹੀਂ ਇਹਦੀ ਟੁੱਟਦੀ। ਜੇ ਕੋਈ ਆਦਮੀ, ਜੇ ਕੋਈ ਜੀਵ ਦੁਬਾਰਾ ਆਉਂਦਾ ਹੈ ਤਾਂ ਇਸ ਹਾਲਤ 'ਚ ਆਉਂਦਾ। ਜੇ ਤਿੱਤਰ ਬਣ ਕੇ ਆ ਗਿਆ ਕੀ ਹੋਇਆ? ਫਿਰ ਜ਼ਮੀਨ ਦਾ ਫੁਰਨਾ ਵਾਸ਼ਨਾ ਵਿੱਚ ਪਈ। ਇਸ ਤਰ੍ਹਾਂ ਨਹੀਂ ਆਉਂਦਾ ਕਿ ਦੁਬਾਰਾ ਫਿਰ ਉਸੇ ਸ਼ਕਲ ਵਿੱਚ ਆ ਜਾਵੇ। ਮਹਾਰਾਜ ਜੀ ਜਦੋਂ ਰਾਜੇ ਸਾਹਿਬ ਆਏ, ਬਹੁਤ ਹੀ ਵੈਰਾਗ ਸੀ ਆਪਦੇ ਮਨ 'ਚ, ਇੰਨਾ ਵੈਰਾਗ ਸ਼ਾਇਦ ਇਹ ਕਿਸੇ ਸੰਤ ਮਹਾਂਪੁਰਸ਼ ਦਾ ਦੇ ਹਿਰਦੇ 'ਚ ਹੋਵੇ, ਕਿਉਂਕਿ ਮੈਂ ਦੇਖਦਾ ਰਿਹਾ ਬਚਪਨ ਤੋਂ ਹੀ। ਜਦ ਤੱਕ ਮੈਂ ਮਿਲਿਆ ਨਹੀਂ ਸੀ ਉਸ ਵੇਲੇ ਤੱਕ, ਮਾਂ ਬਾਪ ਜਾਂਦੇ ਸੀ, ਬੇਬੇ ਜਾਂਦਿਆਂ ਜਾਇਆ ਕਰਦੀ ਸੀ, ਉਹ ਆ ਕੇ ਬਚਨ ਨੂੰ ਦੱਸਿਆ ਕਰਦੇ ਸੀ। ਰਾਹ ਵਿੱਚ ਪੈਂਦਾ ਸੀ ਉਹਨਾਂ ਦੇ ਪੇਕਿਆਂ ਦੇ, ਅਤੇ ਮਹਾਰਾਜ ਦੇ ਦਰਸ਼ਨ ਕਰਨੇ, ਬਚਨ ਸੁਣਨੇ, ਅਤੇ ਆ ਕੇ ਬਚਨ ਕਰਨੇ, ਅਤੇ ਇਹ ਲੱਗਣਾ ਕਿ ਬਹੁਤ ਭਾਰੀ ਤਪ ਕਰ ਰਹੇ। ਇੱਕ ਵਾਰੀ ਆਪਨੇ ਫਰਮਾਇਆ, ਮੈਨੂੰ ਦੱਸਿਆ ਕਿ ਅਸੀਂ 9 ਸਾਲ ਪਿੱਠ ਨਹੀਂ ਲਾਈ ਧਰਤੀ ਨਾਲ, ਗੱਲ ਕਹਿਣੀ ਸਿਖਾ ਲਈ ਹੈ, 9 ਸਾਲ ਕੱਟ ਕੇ ਦੇਖ ਲਓ। ਪਿੱਠ ਲਾਏ ਦੇ ਬਗੈਰ ਕੋਈ ਬੰਦਾ ਦੱਸੇ ਵੀ ਕਿੰਨਾ ਔਖਾ। ਉਹ ਭਜਨ ਵਿੱਚ ਲੀਨ ਰਹਿੰਦੇ ਸੀ ਹਰ ਵਕਤ ਹਰ ਵਕਤ। ਬਚਪਨ ਦੇ ਅੰਦਰ ਕਿਉਂਕਿ ਧਰੋਂ ਆਏ ਸੀ, ਧਰੋਂ ਆਉਣ ਕਰਕੇ ਉਹਨਾਂ ਦਾ ਬਹੁਤ ਵੱਡਾ ਕਿਰਦਾਰ ਸੀ, ਜ਼ਿੰਮੇਵਾਰੀ ਸੀ। ਲੇਕਿਨ ਸਾਨੂੰ ਦੱਸਦੇ ਸੀ ਵੀ ਇਸ ਤਰ੍ਹਾਂ ਦੇ ਨਾਲ ਭਜਨ ਕਰੀਦਾ। ਫੁਲਕਾ ਕਈ ਦਿਨਾਂ ਬਾਅਦ ਇੱਕ ਅੱਧਾ ਛਕ ਲੈਣਾ ਤਾਂ ਛਕ ਦੇਣਾ। ਅਖੀਰ ਐਸੀ ਹਾਲਤ ਹੋ ਗਈ, ਡਾਕਟਰਾਂ ਨੇ ਕਿਹਾ ਕਿ ਇਹਨਾਂ ਦੇ ਅੰਦਰ ਸਿਰਫ ਇੱਕ ਬੋਤਲ ਖੂਨ ਦੀ ਬਚਦੀ ਹੈ, ਜੇ ਵੀ ਘੱਟ ਗਈ ਸਰੀਰ ਨੇ ਨਹੀਂ ਚੱਲਣਾ, ਸਰੀਰ ਲੱਕੜ ਬਣ ਜਾਏਗਾ, ਖਤਮ ਹੋ ਜਾਏਗਾ। ਸੋ ਇੰਨੀ ਘੋਰ ਤਪੱਸਿਆ ਆਪ ਕਰਿਆ ਕਰਦੇ ਸੀ। 4 ਫੁੱਟ ਮੁਰੱਬਾ ਦਾ ਟੋਆ ਪੱਟਿਆ ਹੁੰਦਾ, 4 ਫੁੱਟ ਇੱਕ ਪਾਸ ਗਹਿਰਾ, 4 ਫੁੱਟ ਚੌੜਾ, 4 ਫੁੱਟ ਲੰਬਾ। ਉਹਦੇ 'ਚ ਰਾਤ ਨੂੰ ਉਤਰ ਕੇ ਬਹਿ ਜਾਂਦੇ ਸੀ, ਸਾਰਿਆਂ ਨੂੰ ਐਵੇਂ ਬਿਠਾਲਦੇ ਸੀ। ਨਾ ਤਾਂ ਪੈਰ ਨੂੰ ਕੋਈ ਥਾਂ ਸੀ, ਜ਼ਿਆਦਾ ਤੋਂ ਜ਼ਿਆਦਾ ਜਿਹਨੂੰ ਨੀਂਦ ਆਏਗੀ ਬੈਠਾ ਬੈਠਾ ਸੌਂ ਲਈ। ਉਹਦੇ ਬਾਅਦ ਥੋੜ੍ਹੇ ਵੱਡੇ ਘੋੜੇ ਬਣਾ ਲਏ 8-8 ਫੁੱਟ ਦੇ, ਉਹਦੇ ਉੱਤੇ ਧਰਤੀ ਦੇ ਨਾਲ ਲੱਗਦੇ ਹੀ ਛਿੱਪਰ ਪਾ ਲਏ ਅਤੇ ਆਪ ਉਸ ਛਿੱਪਰ ਦੇ ਵਿੱਚ ਬੈਠ ਕੇ ਭਜਨ ਕਰਿਆ ਕਰਦੇ ਸੀ। ਸੇਵਾਦਾਰ ਨੇ ਕਿਹਾ ਕਿ ਮਹਾਰਾਜ, ਅੱਜ ਅੰਮ੍ਰਿਤ ਵੇਲੇ ਇੱਕ ਸੱਪ ਸਿੱਧਾ ਹੀ ਆਇਆ ਅਤੇ ਮੈਂ ਪਹਿਰੇ 'ਤੇ ਸੀ, ਉਹ ਆਪ ਦੇ ਆ ਕੇ ਦਰਵਾਜ਼ੇ ਦੇ ਅੱਗੇ, ਦਰਵਾਜ਼ਾ ਤਾਂ ਹੁੰਦਾ ਹੀ ਨਹੀਂ ਸੀ ਲੱਗਿਆ ਹੋਇਆ, ਫੂਸ ਦੇ ਖਿੜਕਾ ਜਿਹਾ ਮੂਹਰੇ ਲਾ ਲੈਂਦੇ। ਮਹਾਰਾਜ ਇੱਥੇ ਸਾਹਮਣੇ ਖੜਾ ਰਿਹਾ ਫਣ ਤਾਂ ਕੇ, ਹੁਕਮ ਹੋਵੇ ਤਾਂ ਜੇ ਫੇਰ ਆਇਆ ਤਾਂ ਮਾਰ ਦੀਏ। ਮਹਾਰਾਜ ਕਹਿੰਦੇ ਨਹੀਂ ਮਾਰਨਾ ਨਹੀਂ, ਮਸ ਰਹੋ ਤੁਸੀਂ। ਉਹਦਾ ਆਉਣਾ ਵੀ ਜਿਹੜਾ ਹੈ ਉਹ ਕਿਸੇ ਮਤਲਬ ਵਾਸਤੇ ਹੈ। ਦੂਸਰਾ, ਤੀਸਰਾ, ਚੌਥਾ, ਪੰਜਵਾਂ, 6-7 ਦਿਨ ਲੰਘੇ, ਰੋਜ਼ ਆਇਆ ਕਰੇ, ਦਰਵਾਜ਼ੇ ਮੂਹਰੇ ਖੜਜਿਆ ਕਰੇ। 8ਵੇਂ 9ਵੇਂ ਦਿਨ ਸੇਵਾਦਾਰ ਆਇਆ ਜਿਹੜਾ ਮਹਾਰਾਜ ਦਾ ਗੜਬਈ ਸੀ। ਉਹ ਕਹਿਣ ਲੱਗਿਆ, ਮਹਾਰਾਜ ਅੱਜ ਸੱਪ ਆਪ ਦੇ ਪਿਛਲੇ ਪਾਸੇ ਛੱਪਰ ਨਾਲ ਮੂੰਹ ਲਾ ਕੇ ਲੰਮਾ ਪਿਆ, ਉਹ ਹਿੱਲਿਆ ਨਹੀਂ, ਅਸੀਂ ਡੰਡੇ ਨਾਲ ਵੀ ਹਿਲਾਇਆ ਅਤੇ ਪੁੱਠਾ ਹੋਇਆ ਪਿਆ। ਮਹਾਰਾਜ ਕਹਿੰਦੇ ਭਾਈ ਉਹ ਚੜ੍ਹਾਈ ਚੜ ਗਿਆ। ਸਾਰਿਆਂ ਨੇ ਪੁੱਛਿਆ, ਕਹਿੰਦੇ ਮਹਾਰਾਜ ਸਾਨੂੰ ਵੀ ਕੁਛ ਸਮਝ ਆ ਦਿਓ ਕਿ ਕੀ ਗੱਲ ਹੈ। ਕਹਿਣ ਲੱਗੇ, ਪਿਆਰਿਓ ਇਹ ਇਸ ਜ਼ਮੀਨ ਦਾ ਮਾਲਕ ਸੀ ਪਿਛਲੇ ਜਨਮ 'ਚ। ਜਦ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਇੱਥੇ ਆਏ ਨੇ, ਉਸ ਵੇਲੇ ਇਹ ਆਪਣੀ ਚੌਧਰ ਦੀ ਮਸਤੀ ਦੇ ਵਿੱਚ ਨਿਵਿਆ ਨਾ ਗੁਰੂ ਮਹਾਰਾਜ ਨੂੰ, ਅਤੇ ਮਹਾਰਾਜ ਕੋਲ ਆ ਕੇ ਉਹਨਾਂ ਦੇ ਪਲੰਘ 'ਤੇ ਬੈਠਣ ਦਾ ਯਤਨ ਕਰਦਾ ਸੀ। ਗੁਰੂ 6ਵੇਂ ਪਾਤਸ਼ਾਹ ਕਿਉਂਕਿ ਕਾਫੀ ਦੇਰ ਰਹੇ ਨੇ ਉੱਥੇ, 3-4 ਮਹੀਨੇ ਰਹੇ ਨੇ, ਤਾਂ ਸੇਵਾਦਾਰ ਨੇ ਉਹਨੂੰ ਹਟਾਇਆ ਵੀ ਚੌਧਰੀ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ, ਮਹਾਂਪੁਰਸ਼ਾਂ ਨਾਲ ਤੇਰਾ ਕੀ ਮੇਚ ਹੈ, ਇਹ ਤਾਂ ਸੱਚੇ ਪਾਤਸ਼ਾਹ ਨੇ, ਤੂੰ ਇੱਕ ਮਾਮੂਲੀ ਚੌਧਰੀ। ਉਸਨੇ ਗੁੱਸਾ ਕਰਿਆ, ਚਲਿਆ ਗਿਆ। ਕਹਿੰਦੇ ਭਗਵਾਨੀ ਬਹੁਤ ਸੀ, ਹੰਕਾਰੀ ਸੀ ਬਹੁਤ ਜ਼ਿਆਦਾ, ਕਹਿੰਦੇ ਇਹਨੂੰ ਸੱਪ ਦੀ ਚੁੰਨੀ ਮਿਲੀ ਹੈ ਅਤੇ ਹੁਣ ਇਹਦੇ ਜਿਹੜੇ ਪਾਪ ਸੀ ਉਹਦੇ ਵਾਸਤੇ ਪਛਤਾਉਂਦਾ ਸੀ, ਰੋਜ਼ ਆਉਂਦਾ ਸੀ ਅਤੇ ਅੱਜ ਆਪੇ ਹੀ ਸਰੀਰ ਛੱਡ ਗਿਆ। ਤਾਂ ਮੇਰੇ ਬੇਨਤੀ ਕਰਨ ਤੋਂ ਇਹ ਭਾਵ ਹੈ ਕਿ ਜਿਹੜਾ ਚਲਿਆ ਗਿਆ ਉਹ ਵਾਪਸ ਨਹੀਂ ਆਉਂਦਾ, ਜੇ ਆ ਵੀ ਜਾਵੇ ਸੱਪ ਮੰਨ ਕੇ ਆ ਗਿਆ ਫਿਰ ਕੀ ਫਾਇਦਾ, ਉਹਨੂੰ ਕੋਈ ਜਾਇਦਾਦ ਦਊਗਾ ਫਿਰ ਜ਼ਮੀਨ ਦਊ, ਮਾਰਨ ਨੱਠਣਗੇ। ਸੋ ਇੰਨਾ ਕੁਛ ਜਾਣਦਾ ਹੋਇਆ ਵੀ ਮਨੁੱਖ ਫਿਰ ਦੁਨੀਆਦਾਰੀ 'ਚ ਫਸ ਕੇ ਆਪਣੇ ਜੀਵਨ ਨੂੰ ਬਰਬਾਦ ਕਰਨਾ ਚਾਹੁੰਦਾ ਹੈ, ਪਕੜ ਚਾਹੁੰਦਾ ਹੈ, ਮੇਰਾ ਮੇਰਾ ਕਰਦਾ ਹੈ ਅਤੇ ਨਾ ਭਜਨ ਹੁੰਦਾ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਪਿਆਰਿਓ ਭਜਨ ਨਾ ਹੋਣ ਦਾ ਕਾਰਨ ਸਿਰਫ ਇੰਨਾ ਹੈ ਕਿ ਬੰਦਾ ਇਹ ਸੰਸਾਰ ਤੋਂ ਜਾਣਾ ਨਹੀਂ ਮੰਨਦਾ, ਦਿਲ ਕਰਕੇ ਪ੍ਰਤੀਤ ਰੱਖਦਾ ਵੀ ਮੈਂ ਇੱਥੇ ਰਹਿਣਾ, ਕਾਲ ਨਾ ਆਵੇ ਮੂਹਰੇ ਕੀ, ਇਸ ਮਹਾਂਮੂਰਖ ਨੂੰ ਕਾਲ ਚੇਤੇ ਨਹੀਂ ਆਉਂਦਾ। ਹਾਲਾਂਕਿ ਸੱਚਾਈ ਹੈ, ਇਸੇ ਕਰਕੇ ਇਹਦੀ ਤਰੱਕੀ ਨਹੀਂ ਹੁੰਦੀ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ ਪ੍ਰੋਗਰਾਮ।
ਛਾਣ ਦਾ ਉੱਠ ਲਾਲ ਚਲਾਕੇ ਉਹ ਆਦਮੀ ਅੱਜ ਕਿਧਰੋਂ ਨਹੀਂ ਕਿਧਰੋਂ ਨਹੀਂ ਕਿਧਰੋਂ ਨਹੀਂ ਆ
ਵੱਡਾ ਕਾਰਨ ਮਹਾਰਾਜ ਕਹਿੰਦੇ ਸੰਸਾਰ ਤੇ ਰਹਿਣਾ ਮੰਨਦਾ ਪਰ ਜਾਣਾ ਨਹੀਂ ਮੰਨਦਾ। ਜਿੰਨਾ ਰੌਲਾ ਗੌਲਾ ਇਸ ਗੱਲ ਦਾ ਹੈ ਕਿ ਉਹ ਕਹਿੰਦਾ ਮੈਂ ਰਹਿਣਾ ਮੈਂ ਰਹਿਣਾ, ਇਹ ਪਤਾ ਹੀ ਨਹੀਂ ਵੀ ਉਹ ਵਾਹਿਗੁਰੂ ਤਾਂ ਸਭ ਕੁਝ ਲਿਖਿਆ ਪਿਆ ਜਿਵੇਂ ਤੈਰਾਂ ਵਾਧੂ ਦਾ ਰੌਲਾ ਗੌਲਾ ਤੇਰਾ ਸੰਸਾਰ ਤੇ ਆਉਂਦਾ। ਸੋ ਐਸੇ ਸਤਸੰਗ ਦੇ ਵਿੱਚ ਆਉਂਦਾ ਹੈ ਤੇ ਮਹਾਤਮਾ ਫਰਮਾਨ ਕਰਦੇ ਹੈ ਕਿ ਪਿਆਰਿਓ ਇਹ ਨਾਮ ਜਪਣ ਵਾਸਤੇ ਸੰਸਾਰ ਤੇ ਆਇਆ ਸੀ, ਦੂਸਰਾ ਸੀ ਕਿ ਪੂਰੇ ਗੁਰੂ ਦੀ ਸੇਵਾ ਕਰਕੇ ਆਪਣਾ ਜਨਮ ਜੋ ਸੀ ਉਸ ਨੂੰ ਲੇਖੇ ਵਿੱਚ ਲਾਉਣਾ, ਗੁਰਸੇਵਾ ਤੇ ਭਗਤ ਗਵਾਈ ਤਾਵੇ ਮਨ ਤੇ ਹੀ ਪਰ। ਜੇ ਇਹ ਕੰਮ ਇੱਥੇ ਆ ਕੇ ਇਸਨੇ ਨਹੀਂ ਕਰਿਆ, ਮਹਾਰਾਜ ਕਹਿੰਦੇ ਉਹਨੂੰ ਪੁੱਛੋ ਫਿਰ ਉਹਦੇ ਆਉਣ ਦਾ ਹੋਰ ਕੀ ਮਤਲਬ ਹੈ। ਜੇ ਕਹੇ ਮੈਂ ਪੈਸੇ ਕਮਾਉਣਾ, ਪੈਸਾ ਤਾਂ ਨਾਲ ਜਾਂਦਾ ਨਹੀਂ ਕਿਸੇ ਦੇ, ਕਬੀਰ ਇਹ ਤਾਂ ਜਾਏਗਾ ਸਗੋਂ ਤੋਂ ਲਿਓ ਹੋ ਨਾਂਗੇ ਪਾਵੋ ਤੇ ਗਏ ਜਿਨ ਕੇ ਲਾਸ। ਜੇ ਗਏ ਮੈਂ ਸ਼ਰਾਬਾਂ ਸ਼ਰੂਬਾਂ ਪੀਣ ਵਾਸਤੇ ਆਇਆ, ਨਸ਼ੇ ਪੀਣ ਵਾਸਤੇ ਆਇਆ, ਤੂੰ ਆਪਣਾ ਸਰੀਰ ਖਰਾਬ ਕਰ ਲਏਗਾ, ਦੁਖੀ ਹੋਏਗਾ, ਸ਼ਾਇਦ ਮਰ ਜਾਣਗੇ, ਫਿਰ ਕੁਛ ਵੀ ਨਹੀਂ ਹੋਣਾ, ਰੋਗੀ ਹੋਇਆ ਫਿਰਿਆ ਫਿਰ ਇਹ ਵੀ ਕੋਈ ਆਉਣ ਦਾ ਮਤਲਬ ਹੈ। ਦੇਖ ਲੋ ਮੈਂ ਬਹੁਤ ਪੜ੍ਹਨ ਵਾਸਤੇ ਆਇਆ, ਬੇਅੰਤ ਮੈਂ ਪੜ੍ਹਾਈ ਕਰਨੀ ਹੈ। ਮਹਾਰਾਜ ਕਹਿੰਦੇ ਪੜ੍ਹਾਈ ਕਰਕੇ ਤੈਨੂੰ ਜੇ ਤੱਤ ਦਾ ਪਤਾ ਨਹੀਂ ਲੱਗਿਆ ਤੇਰੇ ਪੜ੍ਹਨ ਦਾ ਕੀ ਫਾਇਦਾ। ਐਵੇਂ ਹੀ ਖਪ ਖਪ ਕੇ ਸੰਸਾਰ ਤੋਂ ਜਾ ਰਿਹਾ। ਆਉਣਾ ਸਫਲ ਸਿਰਫ ਉਸ ਦਾ ਹੈ, ਆਇਆ ਸਫਲ ਤਾਂ ਹੂੰ ਕੋ ਗਰਮੀ, ਜਿਹਦੀ ਰਸਨਾ ਦੇ ਵਿੱਚੋਂ ਹਰ ਵਕਤ ਤੁਰਦੇ ਫਿਰਦੇ ਵਾਹਿਗੁਰੂ 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 ਇਹ ਚਾਰ ਅੱਖਰ ਨਿਕਲਦੇ ਰਹਿੰਦੇ, ਬਾਕੀਆਂ ਦਾ ਆਉਣ ਦਾ ਕੋਈ ਕੰਮ ਨਹੀਂ ਹੈ। ਉਹਦਾ ਉਹਦੇ ਉੱਤੇ ਸਵਾਲ ਕਰਦੇ ਆ ਮਹਾਰਾਜ ਐਂ ਪੜ੍ਹ ਲਓ ਆਏ ਸੰਗਿਆ ਪਸੀ ਤੋਂ 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 ਆਏ ਸ ਮਾਨਸ ਜਨਮ ਦਲੰਬ ਹੈ, ਨਾਮ ਬਿਨ ਬਿਰਥਾ ਸਭ ਜਾਏ, ਹੁਣ ਬੱਤਾ ਹਰਨਾਮ ਨਾ ਬੀਜੋ ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਭਾਈ ਰੇ ਭਗਤੀਨ ਕਾਹੇ ਜਾਗਾਇਆ। ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ, ਬਖੈਰ ਬਿਰਥਾ ਗਵਾ ਕੇ ਸੰਸਾਰ ਤੋਂ ਚਲਿਆ ਗਿਆ ਤੇ ਬੰਦਾ ਕੁਛ ਨਹੀਂ। ਸੋ ਇਸ ਤਰ੍ਹਾਂ ਦੇ ਨਾਲ ਤਰਨ ਦਾ ਜੋ ਤਰੀਕਾ ਹੈ, ਮਹਾਰਾਜ ਕਹਿੰਦੇ ਇੱਕੋ ਤਰੀਕਾ ਹੈ, ਉਹਨੂੰ ਦਿਮਾਗ ਦੇ ਵਿੱਚ ਵਸਾ ਲਓ।
ਸਾਹਿਬ
ਕਿ ਤੱਤ ਵੇਤੇ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਪਰ ਇਹ ਬਹੁਤ ਦੁਰਲੱਭ ਹੈ, ਹੋਇਆ ਨਹੀਂ ਗੱਲ। ਇਹਦੇ ਵਿੱਚ ਪਟਲ ਰਹਿ ਜਾਂਦਾ, ਪੜਦਾ ਰਹਿ ਜਾਂਦਾ, ਪੜਦਾ ਰਹਿਣ ਦੇ ਨਾਲ ਗੱਲ ਬਣਿਆ ਨਹੀਂ ਕਰਦੀ। ਆਪਣੀ ਕਾਰਾਂ ਚੱਲਦੀਆਂ ਨੇ, ਗੱਡੀਆਂ ਚੱਲਦੀਆਂ ਨੇ, ਡਿਸਟ੍ਰੀਬਿਊਟਰ ਦੇ ਵਿੱਚ ਜਿੱਥੋਂ ਕਰੰਟ ਡਿਸਟ੍ਰੀਬਿਊਟ ਹੁੰਦੀ ਹੈ, ਜੇ ਪਤਲਾ ਜਿਹਾ ਕਾਗਜ਼ ਉਹਦੇ ਵਿੱਚ ਰੱਖ ਦਿਓ, ਕਰੰਟ ਤਾਂ ਪਿੱਛੋਂ ਆਉਂਦੀ ਹੈ, ਗਾਂ ਪਾਸ ਹੋ ਜਾਂਦੀ, ਕਿਉਂਕਿ ਵਿਚਾਲੇ ਪਰਦਾ ਪੈ ਗਿਆ। ਉਹ ਕੁਦਰਤੀ ਬਾਤ ਹੈ, ਕਲਯੁਗ ਦੇ ਹਮਲੇ ਹੁੰਦੇ ਨੇ, ਭੁੱਲ ਪੈਂਦੀ ਹੈ, ਭੁੱਲ ਪੈਣ ਨਾਲ ਪਰਦਾ ਪੈ ਜਾਂਦਾ ਹੈ ਅਤੇ ਸੰਗਤ ਨਹੀਂ ਮਿਲਿਆ ਕਰਦੀ। ਜੇ ਕੋਈ ਕਹੇ ਮੈਂ ਆਨੰਦ ਨੂੰ, ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਮਨ ਹੱਠ